गावक ताण हुवक सताण गावक दात जाना निशान गावक गुण वडियाईया चार गावक विद्या विखम विचार गावक साज करे तन खेह गावक जी लै फिर दे गावक जप दिसै दूर गावक वेखै हादरा हदूर कथना कथी न आवै तोट कथ कथ कथी कोटि कोट कोट देंदा दे लैंदे थक पाहे जुगा जुगंतर खाही खाहे हुक्मी हुक्म चलाए राह नानक विगसावे परवाह वाहे गुरु जी का खालसा वाहे गुरु जी की फतेह।
राजान राज भानान भान देवान देव उपमा महान चवर तखत छत्र दे मालक परम सतगुरु साहेब श्री गुरु ग्रंथ साहिब जी की पावन हजूरी विच हर जस सरवण करन लई अकत्र होई गुरु रूप साध संगत जी सारे गुरमुख प्यारे माई भाई अपनी मनोवृत्तियां नूं एकागर करन हित मनुखा जन्म दे भले लई अपनी हाजरी गुरु पातशाह दे पावन चरणा विच लवाण लई सारे एक बार प्यार नाल आखो सतनाम
श्री वाहेगुरु।
एक बार फिर आखो सतनाम
श्री वाहेगुरु।
मनुख पेखारी है जन्म तो लैके अंत तक अरबापति भी हो जाए ते तां भी पेखारी है। इस पास सब कुछ हुदार है अपना नहीं। तन अपना नहीं थन अपना नहीं पदार्थ अपने नहीं पुत्र धियां अपने नहीं साख संबंधी मित्र रिश्तेदार अपने नहीं सब कुछ पराया है। भुलेखा इस नूं यह है कि यह सब कुछ मेरा है पेखारी पर कदे कदे अज्ञानता वसोखे ए अपने आप नूं दाता मन बैठता है। वास्तव विच भिखारी है जदों इस नूं पता चलता है कि इत्थे मेरे वस दी गल नहीं है तो फिर ए उस अगे पुकार करता है फिर अपने भिखारी होण दा इकबाल कर लैंदा मन लैंदा मैं भिखारी ਕਈ ਵਾਰ ਯਤਨ ਕਰਦਾ ਕਿ ਮੈਂ ਦਾਤਾ ਹਾਂ, ਪਰ ਫਿਰ ਇਕਬਾਲ ਕਰਨਾ ਪੈਂਦਾ ਕਿ ਨਹੀਂ ਮੈਂ ਦਾਤਾ ਨਹੀਂ, ਤੂੰ ਹੀ ਦਾਤਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹੋ ਤਾਂ ਆਪ ਜੀ ਦੇ ਬਚਨ ਨੇ ਕਿ ਐ ਨਿਰੰਕਾਰ ਤੂੰ ਦਾਤਾ ਹੈ, ਅਸੀਂ ਪੇਖਾਰੀ ਹਾਂ, ਹਮ ਭੀਖਕ ਪੇਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਬਸ ਮੈਂ ਹਰ ਭਿਖਾਰੀ ਦੀ ਆਪਣੀ ਗੱਲ ਹੈ, ਕਿਸੇ ਨੇ ਕੀ ਮੰਗਣਾ ਹੈ, ਇਹ ਉਸ ਦੀ ਜੀਵਨ ਦੀ ਲੋੜ ਤੇ ਨਿਰਭਰ ਕਰਦਾ ਹੈ। ਕੁਝ ਭਿਖਾਰੀ ਐਸੇ ਜਿਹੜੇ ਧਨ ਮੰਗਦੇ ਨੇ, ਦੇਖਿਆ ਕਹਿੰਦੇ ਨੇ ਪੈਸਾ ਦਿਓ, ਕੁਝ ਐਸੇ ਜਿਹੜੇ ਕਹਿੰਦੇ ਨੇ ਕੱਪੜਾ ਚਾਹੀਦਾ, ਕੁਝ ਐਸੇ ਜਿਹੜੇ ਕਹਿੰਦੇ ਭੋਜਨ ਚਾਹੀਦਾ ਹੈ। ਭਿਖਾਰੀ ਅਰਬਾਂਪਤੀ ਵੀ ਹੋ ਜਾਏ, ਉਹ ਵੀ ਜੇ ਮੰਗ ਕਰਦਾ ਹੈ ਤਾਂ ਭਿਖਾਰੀ ਹੈ, ਦਾਤਾ ਨਹੀਂ ਹੈ। ਮੰਗ ਆਪਣੀ ਆਪਣੀ, ਗੁਰੂ ਨਾਨਕ ਸਾਹਿਬ ਵੀ ਭਿਖਾਰੀ ਹੋ ਕੇ ਨਿਰੰਕਾਰ ਤੋਂ ਮੰਗ ਕਰਦੇ ਤੇ ਮੰਗਦੇ ਕੀ ਨੇ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਐ ਨਿਰੰਕਾਰ ਮੈਂ ਤੇਰੇ ਦਰ ਦਾ ਭਿਖਾਰੀ ਹਾਂ, ਤੂੰ ਮੇਰੇ ਤੇ ਦਇਆ ਕਰ, ਮੈਂ ਤੇਰੇ ਕੋਲੋਂ ਨਾਮ ਮੰਗਦਾ ਹਾਂ, ਮੈਨੂੰ ਨਾਮ ਦੇ ਆਪਣਾ ਤੇ ਮੈਂ ਤੇਰੇ ਨਾਮ ਵਿੱਚ ਸਦਾ ਰੰਗਿਆ ਰਵਾਂ। ਐਸੀ ਮੰਗ ਗੁਰੂ ਨਾਨਕ ਦੇਵ ਸਾਹਿਬ ਅਕਾਲ ਪੁਰਖ ਵਾਹਿਗੁਰੂ ਤੋਂ ਕਰਦੇ ਨੇ। ਆਪ ਜੀ ਇਹ ਵੀ ਜਣਾਉਂਦੇ ਨੇ ਸੰਸਾਰ ਦੇ ਲੋਕਾਂ ਨੂੰ ਕਿ ਤੂੰ ਦਾਤਾ ਦਾਤਾਰ ਹੈ, ਤੁਦ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ। ਐ ਨਿਰੰਕਾਰ ਤੂੰ ਦਾਤਾ ਹੈ, ਸਭ ਤੇਰੇ ਪਾਸੋਂ ਮੰਗਦੇ, ਸਭ ਤੁਧੇ ਪਾਸੋਂ ਮੰਗਦੇ, ਨਿਤ ਕਰ ਅਰਦਾਸ। ਸਾਰੇ ਜੀਵ ਮੰਗਦੇ ਨੇ ਉਸ ਪਾਸੋਂ, ਇਹ ਵੱਖਰੀ ਗੱਲ ਹੈ, ਕੋਈ ਪੁੱਤਰ ਮੰਗ ਰਿਹਾ, ਕੋਈ ਪਦਾਰਥ ਮੰਗ ਰਿਹਾ, ਕੋਈ ਧਨ ਮੰਗ ਰਿਹਾ, ਕੋਈ ਮਕਾਨ ਮੰਗ ਰਿਹਾ, ਹਰ ਭਿਖਾਰੀ ਦੀ ਮੰਗ ਆਪਣੀ ਹੈ, ਪਰ ਹੈ ਭਿਖਾਰੀ। ਯਾਦ ਰੱਖਿਓ ਤਮਾਮ ਲੋਕ, ਦੁਨੀਆਂ ਦਾ ਕੋਈ ਐਸਾ ਵਿਅਕਤੀ ਨਹੀਂ ਜਿਹਨੂੰ ਐਸੀ ਗਿਆਤ ਨਹੀਂ ਕਿ ਉਹ ਈਸ਼ਵਰ ਨਾਲ ਜੁੜਿਆ ਨਹੀਂ। ਬੇਸ਼ੱਕ ਉਹ ਕਿਤਨਾ ਹੀ ਠੌਂਕ ਕਿਉਂ ਨਾ ਕਰੇ, ਬੜੇ ਬੜੇ ਆਦਮੀ, ਅਮੀਰ ਲੋਕ, ਧਨਵਾਨ ਲੋਕ, ਜਦੋਂ ਉਹਨਾਂ ਤੇ ਕੋਈ ਆਪਦਾ ਪੈਂਦੀ ਹੈ ਤਾਂ ਉਹ ਵੀ ਭਾਵੇਂ ਉਹ ਭਿਖਾਰੀ ਦੀ ਹਥੇਲੀ ਤੇ ਇੱਕ ਪੈਸਾ ਨਹੀਂ ਧਰਦੇ, ਲੋੜਵੰਦ ਦੀ ਗਰਜ਼ ਉਹ ਪੂਰੀ ਨਹੀਂ ਕਰਦੇ, ਪਰ ਉਹ ਲੋਕ ਵੀ ਨਿਰੰਕਾਰ ਦੇ ਦਰ ਤੇ ਆ ਕੇ ਝੋਲੀ ਫੈਲਾ ਕੇ ਮੰਗਦੇ। ਉਹ ਵੀ ਇਹ ਕਹਿੰਦੇ ਭਾਵੇਂ ਉਹ ਆਪਣੀ ਮੰਗ ਕਿਸੇ ਕੋਲ ਜ਼ਾਹਰ ਨਹੀਂ ਕਰਦੇ, ਕਿਉਂਕਿ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਹੈ, ਐਸਾ ਹੁਕਮ ਹੈ ਸਾਨੂੰ ਕਿ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਤੋ ਕੋਈ ਜ਼ਰੂਰੀ ਨਹੀਂ ਤੁਸੀਂ ਅਰਦਾਸ ਬੋਲ ਕੇ ਕਰੋ। ਐਸੀ ਵੀ ਗੱਲ ਹੈ ਕਿ ਉਹ ਅਰਦਾਸ ਕਰਨ ਦੀ ਵੀ ਲੋੜ ਨਹੀਂ, ਸਤਿਗੁਰੂ ਕਹਿੰਦੇ ਅਰਦਾਸ ਵੀ ਉਹ ਵਿਅਕਤੀ ਕਰਦੇ ਨੇ ਜਿਨ੍ਹਾਂ ਨੂੰ ਉਸ ਤੇ ਵਿਸ਼ਵਾਸ ਨਹੀਂ। ਤਾਂ ਸਤਿਗੁਰੂ ਤਾਂ ਕਹਿੰਦੇ ਨੇ ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਆਗਿਆ ਕੀ ਚਾਹੇ ਅਰਦਾਸ, ਤੈਨੂੰ ਕੇਵਲ ਤੇ ਕੇਵਲ ਸੰਕਲਪ ਕਰਨ ਦੀ ਲੋੜ ਹੈ, ਤੇਰੇ ਅੰਦਰ ਸੰਕਲਪ ਆ ਜਾਏ ਤਾਂ ਉਹ ਤੇਰੇ ਸੰਕਲਪ ਨੂੰ ਪੂਰਾ ਕਰੇਗਾ, ਕਿਉਂਕਿ ਉਸ ਦੀ ਇਹ ਡਿਊਟੀ ਹੈ। ਜਿਹੜਾ ਸੰਕਲਪ ਤੁਹਾਡੇ ਅੰਦਰ ਉਹ ਪੈਦਾ ਕਰਦਾ ਉਹਨੂੰ ਪੂਰਾ ਕਰਨਾ ਵੀ ਉਸ ਦਾ ਫਰਜ਼ ਹੈ, ਔਰ ਉਹ ਆਪਣੀ ਡਿਊਟੀ ਤੋਂ ਕਦੇ ਕੁਤਾਹੀ ਨਹੀਂ ਕਰਦਾ। ਹਮੇਸ਼ਾ ਜੀਵ ਹੀ ਆਪਣੀ ਡਿਊਟੀ ਤੋਂ ਕੁਤਾਹੀ ਕਰਦਾ, ਜੀਵ ਹੀ ਉਸ ਨੂੰ ਭੁੱਲ ਜਾਂਦਾ, ਜੀਵ ਹੀ ਉਸ ਦਾ ਨਾਮ ਨਹੀਂ ਜਪਦਾ, ਜੀਵ ਹੀ ਅੰਮ੍ਰਿਤ ਵੇਲੇ ਨਹੀਂ ਜਾਗਦਾ, ਅੰਮ੍ਰਿਤ ਨਾਲ ਨਹੀਂ ਜੁੜਦਾ, ਸਤਸੰਗ ਨਹੀਂ ਕਰਦਾ, ਸੇਵਾ ਨਹੀਂ ਕਰਦਾ, ਪਰ ਉਸ ਦੀ ਕਿਰਪਾ ਤਾਂ ਬਰਸ ਰਹੀ ਹੈ। ਉਸਨੇ ਆਪਣੀ ਕਿਰਪਾ ਨੂੰ ਕਦੇ ਰੋਕਿਆ ਨਹੀਂ ਕਿ ਮੈਂ ਕਿਸੇ ਤੇ ਕਿਰਪਾ ਨਹੀਂ ਕਰਨੀ, ਉਹ ਸਾਰੇ ਜੀਵਾਂ ਤੇ ਦਇਆ ਕਰਦਾ ਹੈ, ਸਾਰਿਆਂ ਤੇ ਕਿਰਪਾ ਕਰਕੇ ਸਭ ਨੂੰ ਸਿਰ ਬਾ ਸਿਰ ਜੋ ਜੋ ਕਿਸੇ ਦੀ ਲੋੜ ਹੁੰਦੀ ਹੈ ਉਹ ਜੈਸੀ ਭੁੱਖ ਤੈਸੀ ਕਾ ਪੂਰਕ ਸਗਲ ਘਟਾ ਕਾ ਸਵਾਮੀ। ਜਿਹੋ ਜਿਹੀ ਕਿਸੇ ਦੀ ਭੁੱਖ ਹੈ ਉਹ ਵੈਸੀ ਹੀ ਭੁੱਖ ਉਸਦੀ ਪੂਰੀ ਕਰਦਾ ਹੈ, ਉਸ ਨੂੰ ਤ੍ਰਿਪਤ ਕਰ ਦਿੰਦਾ ਹੈ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤਮਾਮ ਜੀਵ ਉਸ ਕਰਕੇ ਨੇ, ਉਹ ਜੀਵਾਂ ਕਰਕੇ ਨਹੀਂ ਹੈ, ਤਮਾਮ ਜੀਵ ਉਸ ਕਰਕੇ ਬੋਲਦੇ ਨੇ, ਸੁਣਦੇ ਨੇ, ਦੇਖਦੇ ਨੇ, ਚੱਲਦੇ ਫਿਰਦੇ ਨੇ, ਡਿਵੈਲਪ ਹੁੰਦੇ ਨੇ, ਜਨਮ ਹੁੰਦਾ ਇਹਨਾਂ ਦਾ, ਬਕਾਇਦਾ ਸਭ ਕੁਝ ਉਸ ਦੇ ਹੁਕਮ ਵਿੱਚ ਹੋ ਰਿਹਾ ਹੈ। ਯਾਦ ਰੱਖੋ, ਅਸੀਂ ਕੁਝ ਹੋਰ ਸੋਚਦੇ ਹਾਂ, ਸਾਡੀ ਸੋਚਣੀ ਹੋਰ ਹੈ। ਸਾਡੀ ਸੋਚਣੀ ਇੱਕ ਬੱਚਿਆਂ ਨੂੰ ਜਨਮ ਅਸੀਂ ਦਿੰਦੇ, ਇਹਨਾਂ ਨੂੰ ਅਸੀਂ ਪਾਲਦੇ, ਨਹੀਂ। ਨਾ ਤੁਸੀਂ ਬੱਚੇ ਨੂੰ ਜਨਮ ਦੇ ਸਕਦੇ ਹੋ, ਨਾ ਤੁਸੀਂ ਉਸ ਦੀ ਪ੍ਰਤਪਾਲਣਾ ਕਰ ਸਕਦੇ ਹੋ। ਕਦੇ ਦੋ ਮਿੰਟ ਅੱਖਾਂ ਬੰਦ ਕਰਕੇ ਸੋਚੋ ਕਿ ਬੱਚੇ ਦੀ ਪ੍ਰਤਪਾਲਣਾ ਕਰਨ ਲਈ ਮੇਰੇ ਕੋਲ ਕੀ ਹੈ। ਕੁਝ ਵੀ ਤਾਂ ਨਹੀਂ ਹੈ ਤੁਹਾਡੇ ਕੋਲ। ਮਾਂ ਬੱਚੇ ਦੀ ਪ੍ਰਤਪਾਲਣਾ ਨਹੀਂ ਕਰ ਸਕਦੀ। ਜੇ ਕਦੇ ਐਸਾ ਹੋ ਜਾਏ ਕਿ ਮਾਂ ਨੇ ਜਨਮ ਦਿੱਤਾ ਹੈ, ਜਨਮ ਦਿੰਦਿਆਂ ਹੀ ਮਾਂ ਮਰ ਜਾਏ, ਆਸਾਂ ਤਾਂ ਮਾਂ ਨੇ ਬੜੀਆਂ ਲਾਈਆਂ ਸਨ ਕਿ ਬੱਚਾ ਜਨਮੇਗਾ, ਮੈਂ ਇਸ ਢੰਗ ਨਾਲ ਉਸਨੂੰ ਪਾਲਾਂਗੀ, ਪਰ ਮਾਂ ਤਾਂ ਜਨਮ ਲੈਂਦਿਆਂ ਹੀ ਮਰ ਗਈ। ਮਾਂ ਦੇ ਕੀ ਵੱਸ ਹੈ? ਯਾਦ ਰੱਖਿਓ, ਜੀਵਨ ਦਾ ਇੱਕ ਕਦਮ ਚੱਲਣਾ ਵੀ ਤੁਹਾਡੇ ਵੱਸ ਵਿੱਚ ਨਹੀਂ ਹੈ। ਕੱਲ ਕੀ ਹੋਣਾ ਹੈ ਕੋਈ ਪਤਾ ਨਹੀਂ, ਕਦੋਂ ਕੀ ਹੋ ਜਾਏਗਾ, ਕਿਸ ਖਿਨ ਕੀ ਹੋਵੇਗਾ ਕੋਈ ਪਤਾ ਨਹੀਂ। ਇਸ ਕਰਕੇ ਜਨਮ ਤੋਂ ਲੈ ਕੇ ਜੀਵਨ ਦੇ ਅੰਤ ਤੱਕ ਅਸੀਂ ਅਗਿਆਤ ਹਾਂ, ਸਾਨੂੰ ਕੋਈ ਗਿਆਨ ਨਹੀਂ ਕਿ ਕੀ ਹੋਏਗਾ, ਕਦੋਂ ਹੋਏਗਾ, ਕਿਵੇਂ ਹੋਏਗਾ, ਸਾਨੂੰ ਨਹੀਂ ਪਤਾ। ਬਸ ਅਸੀਂ ਚਾਰ ਦਿਵਸ ਕੇ ਪ੍ਰਾਹੁਣੇ ਹਾਂ, ਪਾਣੀ ਦੇ ਬਚਨ ਨੇ ਚਾਰ ਦਿਵਸ ਕੇ ਪਾਹੁਣੇ, ਬੜ ਬੜ ਰੂੰਦਾ ਠਾਓ। ਪਲਾਨਿੰਗ ਅਸੀਂ ਬੜੀ ਤਕੜੀ ਕਰਦੇ ਹਾਂ, ਪਰ ਹਮ ਆਦਮੀ ਹਾਂ ਇੱਕਦਮ ਹੀ, ਆਦਮੀ ਇੱਕਦਮ ਹੀ ਹਾਂ। ਸਵਾਸ ਆਇਆ ਤਾਂ ਜੀਂਦੇ, ਨਾ ਆਇਆ ਤਾਂ ਮੁਰਦੇ, ਇੱਕ ਸਵਾਸ ਹੀ ਸਾਡੀ ਕੀਮਤ ਹੈ। ਇਸ ਤੋਂ ਅੱਗੇ ਸਾਨੂੰ ਕੋਈ ਪਤਾ ਨਹੀਂ, ਇਸ ਸਵਾਸ ਦਾ ਵੀ ਪਤਾ ਨਹੀਂ ਕਿ ਆਵੇਗਾ ਕਿ ਨਹੀਂ ਆਏਗਾ। ਗੁਰੂ ਸਾਹਿਬ ਕਹਿੰਦੇ ਨੇ ਆਦਮੀ ਭਿਖਾਰੀ ਹੈ, ਪਰ ਇਸ ਨੂੰ ਆਪਣੇ ਭਿਖਾਰੀ ਪੁਣੇ ਦਾ ਗਿਆਨ ਨਹੀਂ। ਕਦੇ ਇਸ ਦੀ ਦ੍ਰਿਸ਼ਟੀ ਆਪਣੇ ਤੇ ਨਹੀਂ ਪਈ ਕਿ ਇਹ ਆਪਣੇ ਲਈ ਕੁਝ ਸੋਚ ਸਕੇ। ਇਹ ਸੋਚਦਾ ਹੈ ਪਰਿਵਾਰ ਲਈ, ਬੱਚਿਆਂ ਲਈ, ਮਿੱਤਰਾਂ ਲਈ, ਆਪਣੇ ਆਉਣ ਵਾਲੇ ਸਮੇਂ ਲਈ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ, ਥੋੜਾ ਜਿਹਾ ਧਿਆਨ ਕਰ, ਤੂੰ ਕਿਸ ਲਈ ਸੰਸਾਰ ਤੇ ਆਇਆ ਹੈ, ਤੇਰੇ ਆਵਣ ਦਾ ਪ੍ਰਯੋਜਨ ਕੀ ਹੈ, ਕੀ ਤੈਨੂੰ ਇਹ ਗਿਆਨ ਹੈ, ਤੂੰ ਕਿੱਥੋਂ ਆਇਆ ਕੋਈ ਪਤਾ ਨਹੀਂ, ਕਿੰਨੀ ਦੇਰ ਤੱਕ ਸੰਸਾਰ ਤੇ ਰਹੇਗਾ ਕੋਈ ਪਤਾ ਨਹੀਂ, ਆਖਰ ਕਿੱਥੇ ਚਲੇ ਜਾਏਗਾ ਕੋਈ ਪਤਾ ਨਹੀਂ, ਕੋਈ ਗਿਆਨ ਨਹੀਂ। ਇਸ ਲਈ ਗਿਆਨ ਪ੍ਰਾਪਤ ਕਰਨ ਲਈ ਗੁਰੂ ਨਾਲ ਜੁੜਨਾ ਹੈ। ਗੁਰੂ ਸਭ ਕੁਝ ਦਾ ਗਿਆਨ ਦੇਗਾ, ਸੰਸਾਰ ਦਾ, ਨਿਰੰਕਾਰ ਦਾ, ਧਨ ਦਾ, ਪਦਾਰਥ ਦਾ, ਅਗਿਆਨਤਾ ਦਾ, ਗਿਆਨ ਦਾ, ਹਰ ਗੱਲ ਦਾ ਗੁਰੂ ਗਿਆਨ ਦੇਵੇਗਾ। ਪਰ ਆਪਣੇ ਭਿਖਾਰੀ ਪੁਣੇ ਨੂੰ ਇਕਬਾਲ ਕਰਨਾ ਪਏਗਾ ਕਿ ਮੈਂ ਭਿਖਾਰੀ ਹਾਂ। ਤਮਾਮ ਲੋਕ ਉਸ ਦਾ ਜਸ ਕਰਦੇ ਨੇ। ਤੁਸੀਂ ਕਿਤਨੇ ਲੋਕ ਹੋ ਜਿਹੜੇ ਗੁਰੂ ਘਰ ਰੋਜ਼ਾਨਾ ਆਉਂਦੇ ਹੋ, ਪਰ ਕਦੇ ਤੁਸੀਂ ਆਪਣੇ ਆਪ ਤੋਂ ਪੁੱਛਿਆ ਕੀ ਲੈਣਾ ਇਹ ਹੋ? ਕੀ ਸਾਰਿਆਂ ਦੀ ਮੰਗ ਇੱਕ ਹੈ ਕਿ ਅਸੀਂ ਨਿਰੰਕਾਰ ਨੂੰ ਮਿਲਣਾ ਹੈ? ਐਸਾ ਨਹੀਂ। ਆਪਣੇ ਆਪਣੇ ਅੰਦਰ ਜਾ ਕੇ ਸਵਾਲ ਕਰਕੇ ਪੁੱਛੋ ਕਿ ਕੀ ਮੈਂ ਨਿਰੰਕਾਰ ਨੂੰ ਮਿਲਣ ਲਈ ਗੁਰੂ ਘਰ ਵਿੱਚ ਆਇਆ ਹਾਂ? ਨਹੀਂ। ਕਿਸੇ ਦੀ ਕੋਈ ਡਿਮਾਂਡ ਹੈ, ਕਿਸੇ ਦੀ ਕੋਈ ਮੰਗ ਹੈ, ਆਪਣੀਆਂ ਮੰਗਾਂ ਨੂੰ ਲੈ ਕੇ ਗੁਰੂ ਘਰ ਵਿੱਚ ਆਇਓ। ਫਰੀਦ ਪਾਸ ਇੱਕ ਵਾਰ ਨਗਰ ਦੇ ਲੋਕ ਆਏ, ਕਹਿਣ ਲੱਗੇ ਨਗਰ ਵਿੱਚ ਮਦਰਸਾ ਨਹੀਂ ਹੈ, ਸਕੂਲ ਨਹੀਂ ਹੈ, ਤੁਹਾਡੀ ਰਾਜੇ ਨਾਲ ਵਾਕਫੀਅਤ ਹੈ। ਰਾਜੇ ਨੂੰ ਕਹੋ ਕਿ ਉਹ ਨਗਰ ਵਿੱਚ ਸਕੂਲ ਖੋਲ੍ਹ ਦੇਵੇ। ਫਰੀਦ ਨੇ ਕਿਹਾ ਠੀਕ ਹੈ, ਰਾਜੇ ਪਾਸ ਜਾਵਾਂਗਾ। ਆਪ ਜੀ ਰਾਜੇ ਦੇ ਘਰ ਚਲੇ ਗਏ। ਕਦੇ ਰਾਜਾ ਰੋਜ਼ਾਨਾ ਫਰੀਦ ਨੂੰ ਮਿਲਣ ਲਈ ਆਉਂਦਾ ਹੈ, ਘਰ ਜਾਣ ਲਈ ਕਹਿੰਦਾ, ਫਰੀਦ ਜਾਂਦੇ ਨਹੀਂ। ਅੱਜ ਰਾਜੇ ਨੇ ਕਿਹਾ ਨਹੀਂ, ਆਪ ਰਾਜੇ ਦੇ ਘਰ ਵਿੱਚ ਚਲੇ ਗਏ। ਰਾਜਾ ਅੱਗੋਂ ਨਮਾਜ਼ ਪੜ੍ਹ ਰਿਹਾ ਹੈ, ਨਮਾਜ਼ ਪੜ੍ਹਨ ਤੋਂ ਬਾਅਦ ਰਾਜੇ ਨੇ ਹੱਥ ਫੈਲਾਏ ਨੇ। ਇਉਂ ਹੱਥ ਕਰਨੇ ਵੀ ਤਾਂ ਕਿਸੇ ਗੱਲ ਦਾ ਪ੍ਰਤੀਕ ਹੈ ਨਾ। ਹੱਥ ਇਉਂ ਹੋਣ, ਇਹਦਾ ਮਤਲਬ ਹੱਥ ਕਰਨ ਵਾਲਾ ਕੁਝ ਮੰਗ ਰਿਹਾ ਹੈ, ਉਹਦੇ ਹੱਥ ਤਾਂ ਹੀ ਇਉਂ ਨੇ। ਤੇ ਜੇ ਹੱਥ ਇਉਂ ਹੋਵੇ, ਉਹਦਾ ਮਤਲਬ ਕਿਸੇ ਨੂੰ ਕੁਝ ਦੇ ਰਿਹਾ ਹੈ। ਹਰ ਗੱਲ 'ਚ ਸਿੰਬਲ ਨੇ, ਪ੍ਰਤੀਕ ਹੈ ਹਰ ਗੱਲ ਵਿੱਚ। ਜਦੋਂ ਰਾਜੇ ਨੇ ਇਹੋ ਹੱਥ ਕੀਤੇ ਤੇ ਫਰੀਦ ਕਹਿਣ ਲੱਗੇ ਗਲਤ ਜਗ੍ਹਾ ਆ ਗਿਆ, ਆਪ ਵਾਪਸ ਚੱਲ ਪਏ। ਰਾਜਾ ਉਸੇ ਕਸ਼ਨ ਨਮਾਜ਼ ਤੋਂ ਵਿਹਲਾ ਹੋਇਆ, ਕਿਉਂਕਿ ਨਮਾਜ਼ ਪੜ੍ਹ ਕੇ ਉਹ ਮੰਗ ਰਿਹਾ ਸੀ। ਉਸ ਤੋਂ ਦੇਖਿਆ ਫਰੀਦ ਜਾ ਰਹੇ, ਦੌੜ ਕੇ ਫਰੀਦ ਜੀ ਦੇ ਸਾਹਮਣੇ ਪਿਆ, ਨਮਸਕਾਰ ਕੀਤੀ, ਕਹਿਣ ਲੱਗਾ ਆਪ ਕਿਵੇਂ ਆਏ ਤੇ ਵਾਪਸ ਵੀ ਜਾ ਰਹੇ ਹੋ? ਕਹਿਣ ਲੱਗੇ ਰਾਜੇ ਦੇ ਘਰ ਜਾਣਾ ਸੀ, ਭਿਖਾਰੀ ਦੇ ਘਰ ਆ ਗਿਆ। ਜਾਣਾ ਸੀ ਰਾਜੇ ਦੇ ਘਰ, ਆ ਗਿਆ ਭਿਖਾਰੀ ਦੇ ਘਰ। ਰਾਜਾ ਬੜਾ ਹੈਰਾਨ ਹੈ ਕਿ ਮੈਂ ਰਾਜਾ ਹਾਂ, ਫਰੀਦ ਮੈਨੂੰ ਭਿਖਾਰੀ ਕਹਿ ਰਹੇ। ਕਹਿਣ ਲੱਗਾ ਸਾਈਂ ਜੀ, ਆਪ ਠੀਕ ਜਗ੍ਹਾ ਤੇ ਆਏ ਹੋ, ਮੈਂ ਰਾਜਾ ਹੀ ਹਾਂ। ਕਹਿਣ ਲੱਗੇ ਨਹੀਂ, ਤੂੰ ਰਾਜਾ ਨਹੀਂ, ਤੂੰ ਭਿਖਾਰੀ ਹੈ। ਰਾਜਾ ਕਵੇ ਮੈਂ ਰਾਜਾ ਹਾਂ, ਫਰੀਦ ਕਵੇ ਤੂੰ ਭਿਖਾਰੀ ਹੈ। ਆਖਰ ਰਾਜੇ ਨੂੰ ਪੁੱਛਣਾ ਪਿਆ, ਮੈਨੂੰ ਦੱਸੋ ਦਇਆ ਕਰਕੇ ਮੈਂ ਕਿਵੇਂ ਭਿਖਾਰੀ ਹਾਂ। ਕਹਿਣ ਲੱਗੇ ਰਾਜੇ ਦਾ ਮਤਲਬ ਹੈ ਰੱਜਿਆ ਹੋਇਆ, ਰਾਜਾ ਤ੍ਰਿਪਤ। ਪਰ ਮੈਂ ਤੈਨੂੰ ਦੇਖਿਆ ਹੈ, ਤੇਰੇ ਹੱਥ ਇਉਂ ਸਨ, ਤੈਂ ਹੱਥ ਇਉਂ ਕਿਉਂ ਕੀਤੇ? ਕਹਿਣ ਲੱਗਾ ਮੈਂ ਅੱਲਾਹ ਤਾਲਾ ਤੋਂ ਮੰਗ ਰਿਹਾ ਸਾਂ ਕਿ ਮੈਨੂੰ ਤੂੰ ਬਹੁਤ ਕੁਝ ਦੇ ਤਾਂ ਕਿ ਮੈਂ ਲੋਕਾਈ ਦੀ ਸੇਵਾ ਕਰ ਸਕਾਂ। ਫਰੀਦ ਜੀ ਕਹਿੰਦੇ ਤੂੰ ਮੰਗ ਰਿਹਾ ਸੀ ਨਾ, ਇਸ ਕਰਕੇ ਤੂੰ ਭਿਖਾਰੀ ਹੈ, ਰਾਜਾ ਨਹੀਂ। ਮੈਂ ਰਾਜੇ ਦੇ ਘਰ ਜਾਣਾ ਸੀ, ਭਿਖਾਰੀ ਦੇ ਆ ਗਿਆ। ਕਹਿਣ ਲੱਗਾ ਸਾਈਂ ਜੀ ਕਹੋ ਕਿਵੇਂ ਆਏ ਸੋ, ਵਾਕਿਆ ਹੀ ਮੈਂ ਭਿਖਾਰੀ ਹਾਂ। ਰਾਜੇ ਨੂੰ ਮੰਨਣਾ ਪਿਆ ਕਿ ਮੈਂ ਭਿਖਾਰੀ ਹਾਂ, ਪਰ ਆਪ ਜੀ ਕਿਵੇਂ ਆਏ ਹੋ? ਕਹਿਣ ਲੱਗੇ ਨਗਰ ਦੇ ਲੋਕ ਮੇਰੇ ਕੋਲ ਆਏ ਸਨ ਕਿ ਰਾਜੇ ਨੂੰ ਕਹੋ ਨਗਰ ਵਿੱਚ ਇੱਕ ਮਦਰਸਾ ਬਣਾਉਣਾ ਹੈ, ਇਸ ਲਈ ਆਇਆ ਸਨ। ਫਰੀਦ ਨੂੰ ਰਾਜੇ ਨਮਸਕਾਰ ਕੀਤੀ ਕਿ ਬਣ ਜਾਏਗਾ, ਫਰੀਦ ਵਾਪਸ ਚਲੇ ਗਏ। ਤੋ ਮਨੁੱਖ ਜਨਮ ਤੋਂ ਲੈ ਕੇ ਅੰਤ ਤੱਕ ਭਿਖਾਰੀ ਹੈ। ਬਾਣੀ ਦੇ ਬਚਨ ਨੇ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵਈ ਅਗੰਤ ਭਰੇ ਭੰਡਾਰ। ਮਨੁੱਖ ਦੀ ਸੋਚ ਐਸੀ ਹੈ, ਇਹਦੀ ਸੋਚ ਦਾ ਦਾਇਰਾ ਤੰਗ ਹੈ, ਕਿਉਂਕਿ ਇਹਦੀ ਸੋਚ ਦੀ ਸੀਮਾ ਹੈ। ਇਹਦੀ ਸੋਚ ਮੁੱਕ ਜਾਂਦੀ ਹੈ, ਇਸ ਦਾ ਧਨ ਮੁੱਕ ਜਾਂਦਾ, ਪਦਾਰਥ ਮੁੱਕ ਜਾਂਦੇ, ਇਸ ਦੀ ਜੀਵਨ ਦੀ ਦੌੜ ਵੀ ਮੁੱਕ ਜਾਂਦੀ, ਇਸ ਇੱਕ ਦਿਨ ਇਸ ਦੇ ਜੀਵਨ ਦਾ ਅੰਤ ਆ ਜਾਂਦਾ ਹੈ। ਪਰ ਇਹ ਮਨੁੱਖ ਕਦੇ ਸੋਚਦਾ ਨਹੀਂ ਕਿ ਅੱਜ ਜਿਤਨੇ ਅਸੀਂ ਬੈਠੇ ਹਾਂ ਗੁਰੂ ਕੀ ਹਜ਼ੂਰੀ ਵਿੱਚ, ਇਮਾਨਦਾਰੀ ਨਾਲ ਕਿਉਂ ਸਾਨੂੰ ਕਿਸੇ ਨੂੰ ਮੌਤ ਯਾਦ ਹੈ? ਯਾਦ ਹੈ ਕਿਸੇ ਨੂੰ ਕਿ ਆਏਗੀ? ਪਰ ਇਹ ਵੀ ਪਤਾ ਹੈ ਕਿ ਆਏਗੀ, ਅਵਸ਼ ਆਏਗੀ, ਪਰ ਕਿਸੇ ਨੂੰ ਯਾਦ ਨਹੀਂ ਕਿ ਆਏਗੀ। ਅਸੀਂ ਦੂਸਰਿਆਂ ਦਾ ਮਰਨਾ ਸੁਣ ਕੇ ਗੱਲਾਂ ਕਰਦੇ ਕਿ ਫਲਾਣਾ ਮਰ ਗਿਆ ਹੈ। ਜਦੋਂ ਮੈਂ ਬਾਣੀ ਪੜ੍ਹਦਾ ਸਤਿਗੁਰੂ ਕਹਿੰਦੇ ਨੇ ਕਹਿਤ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ, ਪਰ ਉਸੀ ਕਿ ਜੋ ਹੁਆ ਤੂੰ ਆਪਣੇ ਵੀ ਜਾਣ, ਹੋਏਗਾ ਉਹ ਸਭ ਕੁਝ ਜੋ ਦੁਨੀਆਂ 'ਚ ਹੋ ਰਿਹਾ ਹੈ। ਉਹ ਦਾਤਾ ਹੈ, ਅਰਦਾਤਾ ਸਭ ਨੂੰ ਦਿੰਦਾ ਹੈ। ਕਬੀਰ ਜੀ ਦੀ ਕੁਝ ਬਾਣੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹੈ, ਜਿਹਦਾ ਬਹੁਤ ਵੱਡਾ ਗ੍ਰੰਥ ਹੈ, ਉਸਦਾ ਨਾਮ ਹੈ ਕਬੀਰ ਦਾ ਬੀਚਕ। ਉਹਦੇ ਵਿੱਚ ਕਬੀਰ ਜੀ ਇਹ ਕਹਿੰਦੇ ਕਿ ਅੰਬਰ ਵਰਸਦਾ ਹੈ, ਦੁਨੀਆਂ ਦੇ ਲੋਕ ਵੇਖਦੇ ਨੇ, ਅੰਬਰ ਵਰਸ ਹੈ, ਧਰਤੀ ਭੀਗ ਹੈ, ਇਹ ਬੁਝਾ ਸਭ ਕੋਈ, ਪਰ ਧਰਤੀ ਵਰਸ ਹੈ, ਅੰਬਰ ਭੀਗ ਹੈ, ਬਿਰਲਾ ਬੁਝੇ ਕੋਈ। ਕਿਆ ਤੁਸੀਂ ਸੋਚ ਸਕਦੇ ਹੋ ਕਿ ਧਰਤੀ ਵੀ ਵਰਸਦੀ ਹੈ ਜਿਸ ਨਾਲ ਅੰਬਰ ਭਿੱਜਦਾ ਹੈ? ਐਸੀ ਸੋਚ ਸਾਡੀ ਨਹੀਂ, ਅਸੀਂ ਤਾਂ ਕੇਵਲ ਇਹ ਜਾਣਦੇ ਕਿ ਅੰਬਰ ਵਰਸਦਾ ਹੈ, ਬਾਕੀ ਕੁਝ ਨਹੀਂ ਵਰਸਦਾ। ਨਹੀਂ, ਯਾਦ ਰੱਖੋ, ਜੇ ਧਰਤੀ ਤੋਂ ਉੱਡ ਕੇ ਪਾਣੀ ਅੰਬਰ ਵਿੱਚ ਨਾ ਜਾਏ ਫਿਰ ਭਲਾ ਅੰਬਰ ਵਰਸ ਸਕਦਾ ਹੈ? ਜਦੋਂ ਧਰਤੀ ਤੋਂ ਸਮੁੰਦਰ ਤੋਂ ਉੱਡ ਕੇ ਪਾਣੀ ਉੱਪਰ ਨੂੰ ਜਾਂਦਾ ਤਾਂ ਧਰਤੀ ਵਰਸ ਰਹੀ ਹੈ ਅੰਬਰ ਵੱਲ, ਅੰਬਰ ਵਿੱਚ ਜਾਏਗਾ ਫਿਰ ਅੰਬਰ ਵਰਸੇਗਾ, ਪਰਸਪਰ ਲੈਣ ਦੇਣ ਹੈ। ਅਸੀਂ ਸੰਸਾਰ ਤੇ ਆਏ, ਉਸਨੇ ਸਾਨੂੰ ਭੇਜਿਆ, ਸਾਡੀ ਇੱਕ ਡਿਊਟੀ ਲਗਾਈ ਕਿ ਇਹ ਜੀਵ ਅਸੀਂ ਪੜ੍ਹਦੇ ਹਾਂ ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਰ ਕੀ ਅਸੀਂ ਕਦੇ ਇਸ ਗੱਲ ਨੂੰ ਸੋਚਿਆ, ਕਦੇ ਅਸੀਂ ਵਿਚਾਰ ਹੋਈ? ਕਦੇ ਵੀ ਨਹੀਂ। ਅਸੀਂ ਕਹਿੰਦੇ ਮੇਰੇ ਬੜੇ ਕੰਮ ਨੇ, ਮੈਂ ਗੁਰਦੁਆਰੇ ਨਹੀਂ ਆ ਸਕਦਾ, ਅੱਜ ਮੇਰੇ ਕੰਮ ਬਹੁਤ ਨੇ। ਕਿਆ ਕੰਮ ਹੈ ਤੇਰਾ ਭਾਈ, ਤੈਨੂੰ ਤਾਂ ਭੁੱਲ ਗਿਆ। ਤਮਾਮ ਜੀਵ ਉਸ ਦੀ ਗੱਲ ਕਰਦੇ ਨੇ, ਯਾਦ ਰੱਖਿਓ ਇਕੱਲੇ ਤੁਸੀਂ ਹੀ ਨਹੀਂ ਕਰਦੇ। ਬਾਣੀ ਨੇ ਜ਼ਿਕਰ ਕੀਤਾ, ਸਿਮਰੈ ਚੰਦ ਸੂਰਜ ਆਕਾਸਾ, ਸਿਮਰੈ ਪਵਨ ਪਾਣੀ ਗੁਣ ਤਾਸਾ, ਲਤਾ ਬਲੀ ਸਾਖ ਸਭ ਸਿਮਰੈ, ਸਿਮਰੈ ਸਗਲ ਉਪਾਰ ਜਨਾ। ਉਹਨੂੰ ਪੌਣ ਸਿਮਰਦੀ ਹੈ, ਉਸ ਨੂੰ ਪਾਣੀ ਸਿਮਰਦਾ ਹੈ, ਉਸ ਨੂੰ ਚੰਦ ਤੇ ਸੂਰਜ ਸਿਮਰਦੇ ਨੇ। ਔਰ ਗੁਰੂ ਦੀ ਦ੍ਰਿਸ਼ਟੀ ਐਸੀ ਹੈ, ਸਤਿਗੁਰੂ ਕਹਿੰਦੇ ਨੇ ਜੋ ਬੋਲਤ ਹੈ ਬਨ ਮੀਨ ਮਿਰਗ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸਾਰੇ ਉਸ ਦਾ ਸਿਮਰਨ ਕਰਦੇ ਨੇ। ਕਦੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਪਾਵਨ ਸ਼ਹੀਦੀ ਪੁਰਬ ਅੱਜ ਆਪ ਇਕੱਠੇ ਹੋ ਕੇ ਮਨਾ ਰਹੇ ਹੋ, ਕਿਹੜੇ ਸ਼ਹੀਦਾਂ ਦੇ ਸਿਰਤਾਜ ਨੇ ਜਿਨ੍ਹਾਂ ਨੇ ਸ਼ਹਾਦਤ ਦਿੰਦਿਆਂ ਸਮੇਂ ਵੀ ਭਾਵੇਂ ਰੁੱਤ ਤੱਤੀ ਹੈ, ਤਵੀ ਤੱਤੀ ਹੈ, ਰੇਤ ਤੱਤੀ ਹੈ, ਤੇ ਜੇ ਕਦੇ ਸਾਈ ਮੀਆਂ ਮੀਰ ਇਹ ਪੁੱਛਦਾ ਸਤਿਗੁਰੂ ਇਹ ਕੀ ਭਾਣਾ ਵਰਤਾ ਰਹੇ ਹੋ, ਤੇ ਗੁਰੂ ਕੀ ਕਹਿੰਦਾ, ਤੇਰਾ ਕੀ ਆ ਮੀਠਾ ਲਾਗੈ। ਕਿਤਨੀ ਸ਼ਾਂਤੀ ਹੋਏਗੀ ਗੁਰੂ ਅਰਜਨ ਦੇਵ ਸਾਹਿਬ ਦੇ ਅੰਦਰ, ਕਿੰਨਾ ਉਹਨਾਂ ਦਾ ਹਿਰਦਾ ਸ਼ੀਤਲ ਹੋਏਗਾ, ਜਿਹੜੇ ਇਹ ਤੱਤੀ ਤਵੀ ਤੇ ਬੈਠ ਕੇ ਜਦੋਂ ਸਰੀਰ ਦੀ ਚਰਬੀ ਢਲ ਢਲ ਕੇ ਪਾਣੀ ਬਣ ਕੇ ਵਹਿ ਰਹੀ ਹੋਵੇ, ਜਦੋਂ ਤੱਤੀ ਰੇਤ ਨਾਲ ਸਾਰੀ ਜਿਹੜੀ ਸਕਿਨ ਹੈ ਚਮੜੀ ਹੈ ਸਰੀਰ ਦੀ ਉਬਲੁੰਦਰੀ ਜਾਏ, ਉਹਦੇ ਤੇ ਛਾਲੇ ਪੈ ਜਾਣ, ਤੇ ਫਿਰ ਇਹਨਾਂ ਕੋਲ ਜਰਕੇ ਵੀ ਇਹ ਕਿਹਾ ਜਾਏ ਕਿ ਤੇਰਾ ਕੀ ਆ ਮੀਠਾ ਲਾਗੈ, ਜਾਂ ਗੁਰੂ ਇਹ ਬਚਨ ਕਹਿ ਕੇ ਮੀਤ ਕਰੈ ਸੋਈ ਹਮ ਮਨ, ਮੀਤ ਕੇ ਕਰਤਵ ਕੁਸ਼ਲ ਸਮਾਨਾ। ਉਹ ਗੁਰੂ ਅਰਜਨ ਦੇਵ ਸਾਹਿਬ ਸ਼ਹੀਦਾਂ ਦੇ ਸਰਤਾਜ, ਖੂਹ ਚੱਲ ਰਿਹਾ ਹੈ, ਆਪ ਖੂਹ ਤੇ ਗਏ। ਅੱਜ ਯੁੱਗ ਬਦਲ ਗਿਆ, ਟਿਊਬਵੈਲ ਲੱਗ ਗਏ, ਪਾਣੀ ਲਗਾਉਣ ਦਾ ਸਿਸਟਮ ਵੀ ਰਿਮੋਟ ਕੰਟਰੋਲ ਨਾਲ ਘਰੇ ਬੈਠੇ ਲੋਕ ਲਾ ਰਹੇ। ਅਮਰੀਕਾ ਵਰਗੇ ਮੁਲਕਾਂ ਚਲੇ ਜਾਓ, ਉੱਥੇ ਤੁਹਾਨੂੰ ਐਸਾ ਸਿਸਟਮ ਮਿਲਦਾ ਕਿ ਕਿਸੇ ਨੂੰ ਖੇਤ ਜਾਣ ਦੀ ਲੋੜ ਨਹੀਂ ਪੈਂਦੀ, ਰਿਮੋਟ ਨਾਲ ਦੱਬਿਆ ਫਲਾਣੇ ਖਾਤੇ ਨੂੰ ਪਾਣੀ ਜਾ ਰਿਹਾ ਹੈ। ਪਰ ਉਦੋਂ ਹਰਟ ਚੱਲਦੇ ਸਨ। ਗੁਰੂ ਅਰਜਨ ਦੇਵ ਸਾਹਿਬ ਨੇ ਅੰਮ੍ਰਿਤਸਰ ਦੇ ਨੇੜੇ ਇੱਕ ਨਗਰ ਹੈ ਸ਼ਿਹਾਰਟਾ ਸਾਹਿਬ ਜਿਸ ਨੂੰ ਕਹਿੰਦੇ, ਉੱਥੇ ਇੱਕ ਬਹੁਤ ਵੱਡਾ ਖੂਹ ਲਾਇਆ ਜਿਸ ਦੇ ਵਿੱਚ 6 ਮਾਲਾਂ ਚੱਲਦੀਆਂ ਸਨ, 6 ਹਰਟ ਚੱਲਦੇ ਸਨ ਇੱਕ ਸਮੇਂ। ਉਹ ਗੁਰੂ ਅਰਜਨ ਦੇਵ ਸਾਹਿਬ ਖੂਹ ਤੇ ਗਏ, ਤੇ ਜਿਹੜਾ ਹਰਟ ਦੇ ਨਾਲ ਇੱਕ ਯੰਤਰ ਹੁੰਦਾ ਜਿਹਦੇ ਰੋਕਿਆ ਰੁਕ ਜਾਂਦਾ, ਉਹ ਤੇ ਜਦੋਂ ਹਰਟ ਚੱਲਦਾ ਹੈ ਉਹ ਟਕ 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 ਵੱਜਦਾ ਰਹਿੰਦਾ ਉਸ ਉੱਪਰ। ਉਹਨੂੰ ਕਿਤੇ ਤੇਲ ਨਹੀਂ ਦਿੱਤਾ ਗਿਆ, ਹਰਟ ਨੂੰ ਤੇਲ ਨਹੀਂ ਦਿੱਤਾ ਗਿਆ, ਉਹਦੇ ਵਿੱਚ ਆਵਾਜ਼ ਆ ਰਹੀ ਜਿਸ ਨੂੰ ਤੁਸੀਂ ਕਹਿੰਦੇ ਹੋ ਹਰਟ ਚੀਕਦਾ ਹੈ, ਐਸੀ ਆਵਾਜ਼ ਆ ਰਹੀ, ਚੂੰ ਚੂੰ ਦੀ ਆਵਾਜ਼ ਆਉਂਦੀ। ਧੰਨ ਗੁਰੂ ਅਰਜਨ ਦੇਵ ਸਾਹਿਬ ਗਏ ਹਰਟ ਦੇ ਉੱਤੇ ਖੜੇ ਹੋ ਗਏ, ਤੇ ਬਚਨ ਕੀ ਕਹੇ, ਹਰ ਹਟ ਵੀ ਤੂੰ ਤੂੰ ਕਰੈ, ਬੋਲੈ ਭਲੀ ਬਾਣ ਸਾਹਿਬ ਸਦਾ ਹਜੂਰ ਹੈ, ਕਿਆ ਉੱਚੀ ਕਰੈ ਪੁਕਾਰ। ਕਹਿੰਦੇ ਹਰ ਹਟ ਵੀ ਤੈਨੂੰ ਹੀ ਜਪਦਾ, ਤੇਰਾ ਨਾਮ ਲੈਂਦਾ, ਤੂੰ ਤੂੰ ਕਰਦਾ, ਬੜੀ ਚੰਗੀ ਬਾਣੀ ਬੋਲਦਾ ਹਰ ਹਟ। ਜਿਨ੍ਹਾਂ ਨੇ ਜਾਣ ਲਿਆ ਉਹਨਾਂ ਨੇ ਪਾਇਆ, ਜਿਹੜੇ ਨਹੀਂ ਜਾਣ ਸਕੇ ਉਹ ਪਾ ਵੀ ਨਹੀਂ ਸਕੇ। ਬਸ ਤੁਰਨਾ ਹੈ ਉਸ ਵੱਲ, ਤੁਰਨ ਦੀ ਲੋੜ ਹੈ, ਇੱਕ ਕਦਮ ਪੁੱਟਣ ਦੀ ਲੋੜ ਹੈ। ਇੱਕ ਵਾਰ ਮੇਰੇ ਤੇ ਸੱਜਣ ਨੇ ਸਵਾਲ ਕੀਤਾ, ਕਹਿਣ ਲੱਗੇ वचन आंदा चरण सरण गुर एक पैंडा जाए चल सतगुर कोट पैंडा आगे होए लेता है ओ एक पैंडा ओ एक कदम कैसा है जेड़ा मनुख चले ते सतगुरु करोड़ा कदम अगे लैण लई आ जाए ते मैं हस पिया मैं क्या बस ओही कदम है जेड़ा बीज दा कदम है जदों बीज धरती च बीजा जाए बस ओही कदम है बीज मिट जाएगा पर मिटेगा नहीं दिसेगा वेखण वाले नु कि मिट गया है पर बीज च पौधा जन्म लेगा पौधे दे रूप विच प्रफुल्लत होवेगा ओदियां टहणियां होणगियां ओनू फुल लगणगे ओनू फल लगणगे उन्हां फलां विच अनंत बीज फिर होणगे बस एवें है हो मैं जाई ताक अंत समाई तो कामण प्यारे नवनिध पाए बस ओही एक कदम आप गवाई है तासवा पाई है और कैसी चतराई है अपना आपा मिटा के उसनु प्राप्त होवोगे फिर भी आपा मिटेगा नहीं बल्कि आपा विशाल हो जाएगा जिवें एक बूंद सागर विच गिर जाए ते की तुसी कह सकते हो बूंद मिट गई बूंद तो सागर बन गई हुण कदे नहीं मिटेगी क्योंकि सागर कदे मिटदा नहीं साहिब सतगुरु पातशाह जी कहिंदे ने तमाम जीव जपदे ने उसनू उसदा नाम लैंदे ते पर याद रखियो ईश्वर करके नहीं जपदे लोड़ा करके जपदे गुरु सानू एक गल समझांदा कि पुरखा काम परे हर सिमरिया ऐसा सिमरो नित अमरा पुरबासा करो हर गया बहोरा बित जे तू कम पे तो उसका सिमरन कर दा ना वो तेरा काम पूरा कर दिंदा है क्योंकि सिमरन विच ऐसी शक्ति है कि प्रभ कै सिमरन कारज पूरे प्रभ कै सिमरन कभू न झूरे प्रभ कै सिमरन हर गुण बानी प्रभ कै सिमरन सहज समानी प्रभ कै सिमरन निश्चल आसन प्रभ कै सिमरन कमल बिगासन प्रभ कै सिमरन अनहद चुनकार सुख प्रभ सिमरन का अंत न पार सिमरै से जन जिनको प्रभ माया नानक तिन जन सरनी पया आखो गज के सतनाम श्री वाहे सारे बोलिया करो कोई मुल नहीं लगता एक बार फिर आखो सतनाम
श्री
वाहेगुरु एदे नाल भला हुंदा है केड़े वेले दा एक बार क्या होया वाहेगुरु साडे जीवन दे अकाउंट विच करोड़ां वार कहण ते जमा हो जाए क्योंकि एकाग्रता है जदों एकाग्र होके वाहेगुरु कहोगे हुण तुहाडा ध्यान किते नहीं सब नूं घर भुल्ले सब नूं पुत्र धीआं भुल्ले सब नूं खाणा भुल्लिया है क्योंकि गुरु दी निरंकार दी गल ही ऐसी है जदों तुसीं सिद्धा उस नाल कनैक्शन जोड़ लैंदे हो उदों देश काल सब भुल जांदा है